ਜੋ ਲੜੀ ਚੱਲਦੀ ਆ ਰਹੀ ਹੈ ਪਿਛਲੇ ਕੁਛ ਦਿਨਾਂ ਤੋਂ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ, ਉਸ ਲੜੀ ਨੂੰ ਫਿਰ ਜੋੜਾਂਗਾ। ਆਪ ਜੀ ਨੇ ਇਤਿਹਾਸ ਇੱਥੋਂ ਕੁ ਤੱਕ ਸਰਵਣ ਕੀਤਾ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰੋਗਰਾਮ ਬਣਾਇਆ, ਬਹੁਤ ਸਾਰੀ ਸਾਧ ਸੰਗਤ, 100 ਤੋਂ ਵੱਧ ਸਰੀਰ ਸਤਿਗੁਰੂ ਜੀ ਦੇ ਨਾਲ ਹੈ, ਅਤੇ ਹਰਿਦੁਆਰ ਅਰਧਕੁੰਭੀ ਦੇ ਮੇਲੇ 'ਤੇ ਸਤਿਗੁਰੂ ਜੀ ਜਾਂਦੇ ਹਨ। ਇਸ ਜਗ੍ਹਾ 'ਤੇ ਜਾਣ ਦਾ ਮਨੋਰਥ ਮੈਂ ਕੱਲ੍ਹ ਵੀ ਦੱਸਿਆ ਸੀ ਕਿ ਸਤਿਗੁਰੂ ਜੀ ਦਾ ਸਿੱਧਾ ਜਿਹਾ ਭਾਵ ਇਹ ਹੈ ਕਿ ਜੋ ਲੋਕ, ਜਿਨ੍ਹਾਂ ਲੋਕਾਂ ਨੇ ਦੁਨਿਆਵੀ ਲੋਕਾਂ ਨੂੰ, ਗ੍ਰਿਸਤੀ ਲੋਕਾਂ ਨੂੰ ਸੰਦੇਸ਼ ਦੇਣਾ ਸੀ, ਸਿੱਧੇ ਰਾਹ ਪਾਉਣਾ ਸੀ, ਧਰਮ ਦੀ ਕਿਰਤ ਵੱਲ ਤੋਰਨਾ ਸੀ, ਉਹ ਲੋਕ ਆਪ ਭ੍ਰਿਸ਼ਟ ਹੋ ਗਏ ਅਤੇ ਉਹਨਾਂ ਨੇ ਉਹ ਪਵਿੱਤਰ ਸਥਾਨ ਵੀ ਭ੍ਰਿਸ਼ਟ ਕਰ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਨਾਲ ਸੰਵਾਦ ਕਰਨ ਦੇ ਵਾਸਤੇ ਜਾਂਦੇ ਨੇ, ਕਿਉਂਕਿ ਆਪਾਂ ਇਸ ਸਾਰੇ ਦੌਰੇ ਦੇ ਵਿੱਚੋਂ ਵੇਖਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਨਾਗਿਆਂ ਨੂੰ ਮਿਲਦੇ ਨੇ, ਮੋਨੀਆਂ ਨੂੰ ਮਿਲਦੇ ਨੇ, ਨਿਰਮਲਿਆਂ ਨੂੰ ਮਿਲਦੇ ਨੇ ਅਤੇ ਰਾਮ ਰਾਈਆਂ ਨੂੰ ਮਿਲਦੇ ਨੇ। ਸਾਰਿਆਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕੋ ਹੀ ਉਪਦੇਸ਼ ਸੀ ਕਿ ਤੁਸੀਂ ਸੱਚਾ ਨਾਮ ਛੱਡ ਕੇ ਹੋਰ ਪਾਸੇ ਪੈ ਗਏ ਹੋ, ਅਧਰਮੀ ਹੋ ਗਏ ਹੋ, ਕੁਕਰਮਾਂ ਵਾਲੇ ਪਾਸੇ ਪੈ ਗਏ ਹੋ। ਮਹਤਾਬ ਸਿੰਘ ਉਬੋਕੇ ਨੂੰ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਜਗ੍ਹਾ ਦੇ ਉੱਤੇ ਟੋਇਆ ਪੁੱਟਦੇ ਨੇ, ਥੱਲੋਂ ਵਿਭੂਤੀ ਨਿਕਲਦੀ ਹੈ, ਚਿੱਟੇ ਰੰਗ ਦੀ ਉਹ ਸਵਾਹ ਹੈ, ਵਿਭੂਤੀ ਹੈ। ਸਤਿਗੁਰੂ ਜੀ ਕਹਿੰਦੇ ਮੈਂ ਇਸ ਜਗ੍ਹਾ ਦੇ ਉੱਤੇ ਹਵਨ ਕੀਤਾ ਪਹਿਲਾਂ, ਮਹਿਤਾਬ ਸਿੰਘ ਨੂੰ ਕਹਿੰਦੇ ਨੇ। ਫਿਰ ਕਹਿੰਦੇ ਨੇ ਇਹ ਨਾਗੇ ਸਵਾਹ ਮਲੀ ਫਿਰਦੇ ਨੇ, ਨਾਗਾ ਭੇਖ ਜਿਹੜਾ ਸੀ ਉਹ ਚੰਗਾ ਸੀ, ਪਰ ਇਹ ਹੁਣ ਸਵਾਲੀ ਹੋ ਗਏ ਨੇ, ਹੁਣ ਕੁਕਰਮੀ ਹੋ ਗਏ ਨੇ, ਇਹਨਾਂ ਨੂੰ ਇਹ ਗੱਲ ਦੱਸਣੀ ਪਵੇਗੀ। ਇਸੇ ਇੱਕ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਰਾਮ ਰਾਏ ਦੇ ਡੇਰੇ ਦੇ ਮਹੰਤ ਨੂੰ ਮਿਲਦੇ ਨੇ, ਉਹ ਗਲ ਦੇ ਵਿੱਚ ਵਾਲ ਉਹਨੇ ਖਿਲਾਰੇ ਹੋਏ ਨੇ, ਮੱਥੇ 'ਤੇ ਬਿੰਦੀ ਜਿਹੜੀ ਹੈ ਲਾਈ ਹੋਈ ਹੈ ਅਤੇ ਸੁਰਮਾ ਅੱਖਾਂ ਦੇ ਵਿੱਚ ਪਾਇਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੂੰ ਕੰਜਰਾਂ ਵਾਲਾ ਭੇਖ ਬਣਾਇਆ, ਉਹ ਤੈਨੂੰ ਮੰਨਣ ਵਾਲੇ ਵੀ ਜਿਹੜੇ ਨੇ ਉਹ ਕੰਜਰ ਬਣ ਗਏ, ਤੂੰ ਵੀ ਕੰਜਰਾਂ ਵਾਲਾ ਭੇਖ ਬਣਾ ਲਿਆ। ਸਤਿਗੁਰੂ ਜੀ ਉਹਨੂੰ ਬੜੇ ਸਖਤ ਸ਼ਬਦਾਂ ਦੇ ਨਾਲ, ਇੱਥੋਂ ਤੱਕ ਵੀ ਸਾਡਾ ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਪਾਤਸ਼ਾਹ ਜਿਸ ਨੂੰ ਸਮਝਾਉਣਾ ਹੁੰਦਾ ਸੀ ਉਸ ਨੂੰ ਸਲੋਤਰ ਨਾਲ ਵੀ ਸਮਝਾਉਂਦੇ, ਸਖਤ ਸ਼ਬਦਾਂ ਦੇ ਨਾਲ ਵੀ ਸਮਝਾਉਂਦੇ। ਕੱਲ੍ਹ ਵੀ ਮੈਂ ਆਪ ਜੀ ਨੂੰ ਅਰਜ਼ ਕੀਤੀ ਸੀ ਕਿ ਉਹ ਮੋਨੀ ਬਣਿਆ ਬੈਠਾ ਸੀ, ਪਰ ਉਹ ਅਵਸਥਾ ਇਹ ਸੀ ਕਿ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਵਾਲੀ, ਵੀ ਚੁੱਪ ਅੰਦਰਲਾ ਜਿਹੜਾ ਮਨ ਹੈ ਉਹ ਚੁੱਪ ਨਹੀਂ ਸੀ। ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਸਮਝਾਇਆ ਜਿਹੜੇ ਕੁੱਤੇ ਨੂੰ ਤੂੰ ਚੁੱਪ ਕਰਾਉਣਾ ਸੀ ਉਹ ਕੁੱਤਾ ਤੇ ਅੰਦਰੋਂ ਭੌਂਕਦਾ, ਮੂੰਹ ਬੰਦ ਕਰਕੇ ਬੈਠਾ, ਮੂੰਹ ਬੰਦ ਕਰਨ ਦੇ ਨਾਲ ਤਾਂ ਮੋਨੀ ਨਹੀਂ ਹੋ ਜਾਂਦਾ ਕੋਈ। ਇਸੇ ਤਰ੍ਹਾਂ ਨਿਰਮਲਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਨਿਰਮਲਿਆਂ ਕੋਲ, ਸਤਿਗੁਰੂ ਸੱਚੇ ਪਾਤਸ਼ਾਹ ਲੇਪਣ ਕਰਕੇ ਬੜੇ ਸਤਿਕਾਰ ਦੇ ਨਾਲ ਥੜਾ ਬਣਾ ਕੇ ਉਸ ਦੇ ਉੱਤੇ ਪੀੜਾ ਰੱਖ ਕੇ ਪ੍ਰਕਾਸ਼ ਕਰਦੇ ਨੇ ਅਤੇ ਨਿਰਮਲਿਆਂ ਨੂੰ ਕਹਿੰਦੇ ਨੇ ਐਵੇਂ ਆਦਰ ਕਰੀਦਾ, ਇਸ ਦਾ ਐਵੇਂ ਆਦਰ ਕਰੀਦਾ, ਇਹ ਗੁਰਬਾਣੀ ਹੈ, ਇਸ ਦਾ ਆਦਰ ਇਸ ਤਰ੍ਹਾਂ ਕਰਨਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਇਹ ਗੱਲ ਦੱਸਦੇ ਨੇ। ਇਸੇ ਤਰ੍ਹਾਂ ਨਿਰਮਲਿਆਂ ਨੂੰ ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਨਾਰਾਜ਼ ਹੁੰਦੇ ਨੇ ਉਹਨਾਂ ਨੂੰ ਸਲੋਤਰ ਨਾ ਮਾਰਦੇ ਨੇ, ਆਉਂਦੇ ਨੇ ਇਹਨਾਂ ਨੇ ਗੁਰਬਾਣੀ ਵੱਲੋਂ ਹਟਾ ਕੇ ਵੇਦ ਵਾਲੇ ਪਾਸੇ ਲਾ ਦਿੱਤੇ, ਲੋਕ ਗੁਰਬਾਣੀ ਵੱਲੋਂ ਹਟਾ ਦਿੱਤੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਿਰਮਲਾ ਭੇਖ ਪੈਦਾ ਕੀਤਾ ਸੀ ਕਿ ਗੁਰਬਾਣੀ ਦਾ ਪ੍ਰਚਾਰ ਕਰ ਸਕਣ, ਗੁਰਬਾਣੀ ਦੇ ਉਹ ਗੋਝ ਅਰਥ ਜਿਹੜੇ ਨਹੀਂ ਸਮਝ ਆਉਂਦੇ ਆਮ ਸਧਾਰਨ ਮਨੁੱਖ ਨੂੰ, ਉਹਨਾਂ ਨੂੰ ਸਮਝਾਉਣ ਵਾਸਤੇ ਕੁਛ ਸਿੱਖਾਂ ਨੂੰ ਕਾਸ਼ੀ ਭੇਜਿਆ, ਬਨਾਰਸ ਭੇਜਿਆ ਕਿ ਸੰਸਕ੍ਰਿਤ ਸਿੱਖੋ, ਉਹ ਭਾਸ਼ਾ ਸਿੱਖੋ ਜਿਹਦੇ ਅਰਥ ਕਿਤੇ ਨਾ ਕਿਤੇ ਆਣ ਕੇ, ਜਿਹਦੀ ਵਿਆਕਰਨ ਕਿਤੇ ਨਾ ਕਿਤੇ ਆਣ ਕੇ ਸਾਡੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਿਲਦੀ ਹੈ, ਅਤੇ ਤੁਸੀਂ ਉਹ ਸਮਝੋਗੇ, ਤੁਸੀਂ ਅਰਥਾਂ ਨੂੰ ਸਮਝੋਗੇ, ਧਾਤੂ ਸ਼ਬਦ ਦੀ ਸਮਝੋਗੇ ਅਤੇ ਤੁਹਾਨੂੰ ਸਮਝ ਆ ਜਾਵੇਗੀ ਅਤੇ ਤੁਸੀਂ ਸਿੱਖਾਂ ਨੂੰ ਸਮਝਾ ਸਕੋਗੇ। ਪਰ ਹੋਇਆ ਉਲਟ ਕਿ ਸਮਾਂ ਪਾ ਕੇ ਉਹਨਾਂ ਲੋਕਾਂ ਨੇ ਬਾਣੀ ਛੱਡ ਕੇ ਅਤੇ ਵੇਦ ਵਾਲੇ ਪਾਸੇ ਨੂੰ ਜਿਹੜਾ ਸੀ ਉਹ ਧਿਆਨ ਵਧਾ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੇ ਗੁਰਬਾਣੀ ਛੱਡ ਦਿੱਤੀ ਹੈ, ਇਸ ਕਰਕੇ ਉਹਨਾਂ ਦੇ ਨਾਲ ਨਾਰਾਜ਼ ਹੁੰਦੇ ਨੇ। ਬਹੁਤ ਸਾਰੇ ਕੌਤਕ ਨੇ ਇਸ ਸਾਰੇ ਦੌਰੇ ਦੇ ਵਿੱਚ, ਸਾਰੇ ਤਾਂ ਨਹੀਂ ਸੁਣਾਏ ਜਾ ਸਕਦੇ, ਪਰ ਕੁਛ ਘਟਨਾਵਾਂ ਮੈਂ ਆਪ ਜੀ ਦੇ ਨਾਲ। ਇੱਕ ਇਸਤਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਦੀ ਹੈ, ਉਹਨੇ ਹੱਥ ਦੇ ਵਿੱਚ ਚੂੜੀਆਂ ਪਾਈਆਂ ਹੋਈਆਂ ਸਨ, ਸਤਿਗੁਰੂ ਜੀ ਸਲੋਤਰ ਮਾਰਦੇ ਨੇ, ਚੂੜੀਆਂ ਤੋੜ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਇਸ਼ਾਰਾ ਕਰਦੇ ਨੇ, ਇੱਕ ਕੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ, ਇਸਤਰੀ ਵਾਸਤੇ ਵੀ ਮਰਦ ਵਾਸਤੇ ਵੀ। ਉਹ ਇੱਕ ਕੜੀ ਸੀ, ਇੱਕ ਰੋਕ ਸੀ ਕਿ ਜਦੋਂ ਤੂੰ ਕੋਈ ਗਲਤ ਕੰਮ ਕਰੇਗਾ ਤੈਨੂੰ ਕੜਾ ਆਪਣਾ ਦਿਖਾਈ ਦੇਵੇਗਾ, ਤੈਨੂੰ ਯਾਦ ਆਵੇਗਾ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ, ਤੂੰ ਸਿੱਖ ਹੈ, ਹੁਣ ਗਲਤ ਨਹੀਂ ਕਰਨਾ। ਪਰ ਇਸ ਸੰਸਾਰ ਨੇ ਇਸਤਰੀ ਨੂੰ ਬਹੁਤ ਸਾਰੀਆਂ ਰੋਕਾਂ ਲਾਈਆਂ, ਉਸਦੀਆਂ ਬਹੁਤ ਉਸਦੀ ਆਜ਼ਾਦੀ ਖੋਹ ਕੇ ਉਹਦੇ ਉਹਨੂੰ ਗਹਿਣੇ ਦਿੱਤੇ। ਇਹਨਾਂ ਗਹਿਣਿਆਂ ਦਾ ਭਾਵ ਅਰਥ ਬਹੁਤ ਡੂੰਘਾ ਹੈ, ਮੈਂ ਸਾਰੀ ਗੱਲ ਨਹੀਂ ਕਰ ਸਕਾਂਗਾ। ਪਰ ਗੁਰੂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਇਸ ਘਟਨਾ ਦਾ ਸਿਰਫ ਇੰਨਾ ਕੁ ਭਾਵ ਹੈ, ਸਤਿਗੁਰੂ ਜੀ ਉਹਦੀਆਂ ਚੂੜੀਆਂ ਤਾਂ ਤੋੜਦੇ ਨੇ ਜਿਹੜਾ ਸਮਾਜ ਤੈਨੂੰ ਇੰਨੇ ਸਾਰੇ ਬੰਧਨ ਦੇ ਕੇ ਬੈਠਾ, ਜਿਸ ਸਮਾਜ ਦੀਆਂ ਆਪ ਪਾਈਆਂ ਹੋਈਆਂ ਚੂੜੀਆਂ ਕਰਕੇ ਤੂੰ ਸਮਾਜ ਵਿੱਚ ਆਜ਼ਾਦ ਨਹੀਂ। ਇਹ ਚੂੜੀਆਂ ਤੋੜ ਦੇ, ਇਹ ਚੂੜੀਆਂ ਨੂੰ ਖਤਮ ਕਰ ਦੇ। ਕਿਉਂਕਿ ਜੇ ਕੋਈ ਮਰਦ ਲੜੇ ਤਾਂ ਇਹ ਗੱਲ ਕਹਿੰਦਾ ਨਾ ਕਿ ਮੈਂ ਚੂੜੀਆਂ ਨਹੀਂ ਪਾਈਆਂ ਹੋਈਆਂ, ਚੂੜੀਆਂ ਕਮਜ਼ੋਰੀ ਦੀ ਨਿਸ਼ਾਨੀ ਨੇ। ਮਰਦ ਚੂੜੀਆਂ ਪਾਉਣਾ ਇਸ ਕਰਕੇ ਪ੍ਰਵਾਨ ਨਹੀਂ ਕਰਦਾ ਕਿ ਇਹ ਕਮਜ਼ੋਰੀ ਦੀ ਨਿਸ਼ਾਨੀ ਹੈ, ਪਰ ਇਸਤਰੀ ਨੂੰ ਪਵਾਉਂਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਤੋੜ ਦੇ, ਤੂੰ ਕਿਉਂ ਰੱਖੀਆਂ? ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਸਤਰੀ ਮੁਕਤੀ ਦਾਤਾ ਆਖਿਆ ਜਾਂਦਾ, ਇਸ ਕਰਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਉੱਤੇ ਜ਼ੋਰ ਦਿੰਦੇ ਨੇ ਇਹ ਚੂੜੀਆਂ ਤੋੜ ਦੇ। ਇੱਥੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਤਿਆਗ ਦੀ ਭਾਵਨਾ ਸਿਖਾਉਂਦੇ ਨੇ। ਇੱਕ ਜਗ੍ਹਾ ਦੇ ਉੱਤੇ ਬਹੁਤ ਸਾਰਾ ਹਨੇਰੀ ਚੱਲਦੀ ਹੈ, ਤੂਫਾਨ ਆਉਂਦਾ, ਗੜੇ ਪੈਂਦੇ ਨੇ, ਮਤਲਬ ਮੌਸਮ ਬਹੁਤ ਜ਼ਿਆਦਾ ਖਰਾਬ ਹੁੰਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਨੇ, ਕਿਉਂਕਿ ਇੰਤਜ਼ਾਮ ਇਸ ਤਰ੍ਹਾਂ ਦੇ ਨਹੀਂ ਸਨ, ਸਫ਼ਰ ਕਰਦੇ ਪਏ ਨੇ, ਜੇ ਇਸ ਨੂੰ ਰੋਕਣਾ ਤਾਂ ਕੁਛ ਨਾ ਕੁਛ ਦਾਨ ਕਰੋ, ਆਪਣੀ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਦਾਨ ਕਰੋ। ਕਮਾਈ ਕੀ ਹੈ ਸਿੱਖਾਂ ਦੀ? ਕਮਾਈ ਹੈ ਭਜਨ ਬੰਦਗੀ। ਕੋਈ ਕਹਿੰਦਾ ਜੀ ਮੈਂ ਦੋ ਮਾਲਾ ਦਾਨ ਕਰਦਾ, ਕੋਈ ਕਹਿੰਦਾ ਜੀ ਮੈਂ ਤਿੰਨ ਮਾਲਾ ਦਾਨ ਕਰਦਾ, ਇੱਕ ਸਿੱਖ ਉਹਦੇ ਵਿੱਚੋਂ ਕਹਿੰਦਾ ਜੀ ਮੈਂ ਸੁਖਮਣੀ ਸਾਹਿਬ ਦੇ ਵਿੱਚੋਂ ਅੱਧੀ ਸੁਖਮਣੀ ਸਾਹਿਬ ਜਿਹੜੀ ਹੈ ਦਾਨ ਕਰਦਾ, ਵੀ ਮੈਂ ਇੱਕ ਪਾਠ ਕੀਤਾ ਅਤੇ ਮੈਂ ਅੱਧੀ ਸੁਖਮਣੀ ਸਾਹਿਬ ਜਿਹੜੀ ਹੈ ਦਾਨ ਕਰਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਅੱਧੀ ਕੀ ਘਰ ਲੈ ਕੇ ਜਾਵੇਂਗਾ? ਫਿਰ ਉਹਨਾਂ ਦੇ ਵਿੱਚੋਂ ਸਾਹਿਬ ਸਿੰਘ ਦੱਸਦਾ ਉਹਨਾਂ ਸਾਰਿਆਂ ਨੂੰ ਅਤੇ ਤਿਆਗ ਕਿਸ ਨੂੰ ਕਹਿੰਦੇ ਨੇ, ਸਿੱਖ ਨੂੰ ਤਿਆਗ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਸਾਹਿਬ ਸਿੰਘ ਅੱਗੇ ਆਣ ਕੇ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਜਿੰਨਾ ਹੁਣ ਤੱਕ ਕੀਤਾ, ਜਿੰਨਾ ਅੱਗੇ ਕਰਾਂਗਾ ਸਾਰਾ ਹੀ ਦਾਨ ਕੀਤਾ, ਸਾਰਾ ਹੀ ਜਿੰਨਾ ਹੁਣ ਤੱਕ ਕੀਤਾ ਮੈਂ ਭਜਨ ਬੰਦਗੀ, ਜਾਂ ਜਿੰਨਾ ਅੱਗੇ ਕਰਾਂਗਾ ਮੈਂ ਸਾਰਾ ਹੀ ਦਾਨ ਕੀਤਾ। ਇਸ ਤਰ੍ਹਾਂ ਦੇ ਬਚਨ ਤਿਆਗ ਦੀ ਭਾਵਨਾ ਸਿੱਖਾਂ ਦੇ ਵਿੱਚ ਜਿਹੜੀ ਹੈ, ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਕਰੈਕਟਰ ਪੱਖੋਂ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਸੱਚ ਬੋਲਣ ਦੀ ਜਾਚ ਦੱਸਦੇ ਨੇ। ਬਾਰ ਬਾਰ ਇਹ ਹੁਕਮ ਕਰਦੇ ਨੇ ਜਿਹੜਾ ਕੋਈ ਸੱਚ ਬੋਲਦਾ ਭਾਈ ਮੈਂ ਉਹਨੂੰ ਕੁਛ ਨਹੀਂ ਕਹਿੰਦਾ, ਤੁਸੀਂ ਝੂਠ ਬੋਲਦੇ ਹੋ, ਤੁਸੀਂ ਪਾਪ ਛਪਾਉਂਦੇ ਹੋ, ਤੁਹਾਡੇ ਪਾਪਾਂ ਕਰਕੇ ਮੈਨੂੰ ਪਾਲਾ ਲੱਗਦਾ। ਸਤਿਗੁਰੂ ਸੱਚੇ ਪਾਤਸ਼ਾਹ ਇੱਥੋਂ ਤੱਕ ਬਚਨ ਕਰਦੇ ਨੇ। ਫਿਰ ਮਾਈ ਸਾਹਿਬੋ ਪੱਧਰੀ ਵਾਲੀ ਜੀ ਦੇ ਜਿਹਦਾ ਜ਼ਿਕਰ ਪਹਿਲਾਂ ਵੀ ਆਪਾਂ ਕੀਤਾ, ਇਹ ਆਪਣੇ ਪੁੱਤਰ ਲਾਲ ਸਿੰਘ ਦੇ ਨਾਲ ਇਸ ਦੌਰੇ ਦੇ ਵਿੱਚ ਹੈ। ਸਤਿਗੁਰੂ ਸੱਚੇ ਪਾਤਸ਼ਾਹ ਲੱਕੜਾਂ ਜਲਾ ਕੇ ਇਸ ਮਾਈ ਸਾਹਿਬੋ ਨੂੰ ਕਹਿੰਦੇ ਨੇ ਆਪਣੇ ਪੁੱਤਰ ਨੂੰ ਲੈ ਕੇ ਅੱਗ ਦੇ ਵਿੱਚ ਬੈਠ ਜਾ। ਉਹਨੂੰ ਬੜਾ ਮੋਹ ਜਾਗਦਾ ਪੁੱਤਰ ਦਾ ਵੀ ਹਾਏ ਹੁਣ ਅੱਗ ਸਾੜ ਦੇਵੇਗੀ। ਸਤਿਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਸ਼ਹੀਦੀ ਮੁਰਾਤਬਾ ਬਖਸ਼ਾਂਗੇ, ਤੂੰ ਇਹਦੇ ਵਿੱਚ ਬੈਠ ਜਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਭਾਵੇਂ ਬਿਠਾਉਂਦੇ ਅਤੇ ਉਹਨੂੰ ਧੱਕੇ ਦੇ ਨਾਲ ਨੇ, ਪਰ ਵਿਖਾਉਣਾ ਕੀ ਚਾਹੁੰਦੇ ਨੇ? ਕਹਿੰਦੇ ਨੇ ਅਕਾਲ ਪੁਰਖ ਦੇ ਸਭ ਕੁਛ ਹੁਕਮ ਦੇ ਵਿੱਚ ਹੈ, ਇਹ ਅੱਗ ਕਦੇ ਇਹਨੂੰ ਨਹੀਂ ਸਾੜ ਸਕਦੀ। ਉਹ ਕੰਬਲੀ ਲੈ ਕੇ ਵਿੱਚ ਆਪਣੇ ਪੁੱਤਰ ਦੇ ਬੈਠੀ ਹੋਈ ਹੈ, ਵਿੱਚ ਵਿੱਚ ਕਦੀ ਉਹਦੇ ਮਨ ਦੇ ਵਿੱਚ ਆਉਂਦਾ ਕਿਤੇ ਮੇਰੇ ਪੁੱਤਰ ਨੂੰ ਅੱਗ ਨਾ ਲੱਗ ਜਾਏ, ਇਸ ਕਰਕੇ ਮੈਂ ਇਹਨੂੰ ਅੱਗ ਤੋਂ ਬਾਹਰ ਸੁੱਟ ਦੇਵਾਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਜੇ ਬਾਹਰ ਸੁੱਟੇਂਗੀ ਫਿਰ ਮਰ ਜਾਏਗਾ, ਅੱਗ ਦੇ ਵਿੱਚ ਰੱਖ। ਸਾਰਿਆਂ ਦੇ ਵੇਖਿਆਂ ਉਹ ਵਹਿੰਦਿਆਂ ਉਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਉਹ ਦ੍ਰਿਸ਼ ਸਾਰਿਆਂ ਦੇ ਵਹਿੰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਰਚਿਆ, ਵੇਖਿਆ ਕਿ ਉਹ ਅੱਗ ਜਿਹੜੀ ਸੀ ਉਹ ਆਖਰ ਲੱਕੜਾਂ ਸੜ ਕੇ ਠੰਡੀ ਹੋ ਗਈ, ਪਰ ਮਾਈ ਸਾਹਿਬੋ ਨੂੰ ਜਾਂ ਉਸਦੇ ਪੁੱਤਰ ਦਾ ਇੱਕ ਵਾਲ ਵੀ, ਉਹਨਾਂ ਦੇ ਉੱਤੇ ਜਿਹੜਾ ਕੰਬਲ ਸੀ ਉਸਦਾ ਵੀ ਕੋਈ ਇੱਕ ਰੋਮ ਵੀ ਜਿਹੜਾ ਸੀ ਉਹ ਉਹਨੂੰ ਵੀ ਸੇਕ ਨਾ ਲੱਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਉਹ ਰਜ਼ਾ ਦੇ ਵਿੱਚ ਰਹਿਣਾ, ਉਸ ਅਕਾਲ ਪੁਰਖ ਦੀ ਇਸ ਸਾਰੇ ਦ੍ਰਿਸ਼ ਦੇ ਵਿੱਚੋਂ ਜੋ ਨਿਕਲਦਾ ਉਹ ਇਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਸ ਦੀ ਰਜ਼ਾ ਦੇ ਵਿੱਚ ਹੈ, ਜੇ ਉਹ ਚਾਹਵੇ ਤਾਂ ਸਾੜ ਦੇਵੇ, ਜੇ ਉਹ ਚਾਹਵੇ ਤਾਂ ਰੱਖ ਲਵੇ। ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਨੇ ਨਾ ਕਿ ਜੇ ਉਹ ਸਾੜਨ 'ਤੇ ਆਇਆ ਤਾਂ ਫਿਰ ਕੋਈ ਰੱਖ ਨਹੀਂ ਸਕਦਾ, ਅਤੇ ਜੇ ਉਹ ਰੱਖਣ 'ਤੇ ਆਇਆ ਫਿਰ ਉਹਨੂੰ ਕੋਈ ਸਾੜ ਨਹੀਂ ਸਕਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਬਚਨ ਇੱਥੇ ਹੋਰ ਸਾਡਾ ਇਤਿਹਾਸ ਦਾ ਹੈ ਕਿ ਇੱਕ ਦਿਆਰ ਦੇ ਗੇਲੀ ਨੂੰ ਅੱਗ ਲੱਗ ਜਾਂਦੀ ਹੈ, ਅੱਗ ਵੀ ਜਦੋਂ ਲੱਗਦੀ ਹੈ ਤਾਂ ਉਹਨਾਂ ਸਿੱਖਾਂ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਪਾਸਿਓਂ ਚੁੱਕਣ ਵਾਸਤੇ ਕਹਿੰਦੇ ਨੇ, ਗੰਗਾ ਦੇ ਵਿੱਚ ਸੁੱਟਣ ਵਾਸਤੇ, ਤਾਂ ਉਹ ਚੁੱਕੀ ਨਹੀਂ ਜਾਂਦੀ। ਸਿੱਖ ਜ਼ੋਰ ਲਾਉਂਦੇ ਨੇ, ਸਤਿਗੁਰੂ ਜੀ ਇੱਕ ਪਾਸੋਂ ਚੁੱਕ ਲੈਂਦੇ ਨੇ, ਸਿੱਖ ਜ਼ੋਰ ਲਾਉਂਦੇ ਨੇ, ਚੁੱਕੀ ਨਹੀਂ ਜਾਂਦੀ। ਅਤੇ ਆਵਾਜ਼ ਮਾਰ ਕੇ ਕਹਿੰਦੇ ਨੇ, ਉਹ ਭਾਈ ਬੁੱਧ ਸਿੰਘ ਆ, ਇਹ ਤੇਰੇ ਤੋਂ ਤੂੰ ਹੀ ਚੁੱਕ ਸਕਦਾ, ਇਹਨਾਂ ਤੋਂ ਚੁੱਕੀ ਨਹੀਂ ਜਾਣੀ, ਇਹ ਪੰਡ ਭਾਰੀ ਹੈ, ਇਹਨਾਂ ਤੋਂ ਚੁੱਕੀ ਨਹੀਂ ਜਾਣੀ, ਇਹ ਤੂੰ ਤਾਂ ਮੈਂ ਹੀ ਚੁੱਕ ਸਕਦੇ ਹਾਂ। ਇਹ ਆਉਣ ਵਾਲਾ ਬਚਨ ਹੈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਉਣ ਵਾਲਾ ਭਵਿੱਖਵਾਕ ਕਰਦੇ ਨੇ ਕਿ ਇਹ ਇਸ ਇਹ ਭਾਰ ਹੈ, ਇਹ ਜਾਂ ਤੂੰ ਚੁੱਕ ਸਕਦਾ ਜਾਂ ਮੈਂ ਚੁੱਕ ਸਕਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹ ਗੇਲੀ ਚੁੱਕਦੇ ਨੇ, ਉਹਦੇ ਨਾਲ ਇਹ ਬਚਨ ਜਿਹੜਾ ਹੈ ਉਹ ਸਾਡਾ ਭਵਿੱਖ ਦੇ ਵਿੱਚ ਜੁੜ ਜਾਂਦਾ, ਜੋ ਅਗਾਂਹ ਜਾ ਕੇ ਅਸੀਂ ਇਸ ਨੂੰ ਵੇਖਾਂਗੇ। ਇਸ ਤਰ੍ਹਾਂ ਦੇ ਕਈ ਕੌਤਕ ਕਰਦੇ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਾਪਸ ਮੁੜਦੇ ਨੇ, ਅਸੀਂ ਵੇਖਦੇ ਹਾਂ। ਇੱਕ ਗੱਲ ਹੋਰ ਮੈਂ ਇੱਥੇ ਅਰਜ਼ ਕਰ ਦੇਵਾਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿੱਥੇ ਬਹੁਤ ਸਾਰੇ ਭੇਖੀਆਂ ਦੇ ਨਾਲ ਨਾਰਾਜ਼ ਹੁੰਦੇ ਨੇ, ਉੱਥੇ ਕੁਛ ਇੱਕ ਸਾਧੂ ਆਉਂਦੇ ਨੇ ਜਿਨ੍ਹਾਂ ਦੇ ਸਿਰ ਜਿਹੜੇ ਹਨ ਉਹ ਮੁੰਨੇ ਹੋਏ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਬਚਨ ਕਰਦੇ ਨੇ, ਇਹਨਾਂ ਸਾਰਿਆਂ ਨੂੰ ਪ੍ਰਸ਼ਾਦਾ ਛਕਾਵੋ, ਇਹਨਾਂ ਦੀ ਟਹਿਲ ਕਰੋ ਭਾਈ। ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ, ਉਹਨਾਂ ਦੀ ਟਹਿਲ ਕੀਤੀ ਜਾਂਦੀ ਹੈ। ਸਤਿਗੁਰੂ ਅਤੇ ਸਿੱਖ ਪੁੱਛਦੇ ਨੇ, ਜੀ ਇਹ ਸਿਰੋਂ ਮੋਨੇ ਸਨ, ਇਹਨਾਂ ਦੀ ਬਹੁਤ ਟਹਿਲ ਕੀਤੀ, ਤੁਸੀਂ ਬਹੁਤ ਸੇਵਾ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਇਹ ਸੱਚੇ ਸਾਧੂ ਨੇ, ਇਹ ਸੱਚੇ ਸਾਧੂ ਨੇ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਭੇਖੀਆਂ ਨੂੰ ਨਿੰਦਦੇ ਨੇ, ਭੇਖੀਆਂ ਨਾਲ ਸੰਵਾਦ ਰਚਾਉਂਦੇ ਨੇ, ਭੇਖੀਆਂ ਨਾਲ ਮਾਰਕੁੱਟ ਵੀ ਕਰਦੇ ਨੇ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੇ ਕੋਈ ਸੱਚਾ ਹੈ ਉਸ ਤੀਰਥ ਦੇ ਉੱਤੇ ਤਾਂ ਉਸ ਦਾ ਸਤਿਕਾਰ ਵੀ ਕਰਦੇ ਨੇ। ਇੱਥੇ ਹੀ ਹਜ਼ਰੋ ਸਾਹਿਬ ਦੀ, ਕਿਉਂਕਿ ਸਤਿਗੁਰੂ ਪਾਤਸ਼ਾਹ ਜਦੋਂ ਤੁਰੇ ਨੇ ਭੈਣੀ ਸਾਹਿਬੋਂ, ਉਦੋਂ ਹੁਕਮਨਾਮੇ ਲਿਖੇ ਸਨ ਕਿ ਅਸੀਂ ਹਰਿਦੁਆਰ ਜਾਣਾ, ਅਤੇ ਇੱਥੇ ਹਜ਼ਰੋ ਸਾਹਿਬ ਦੀ ਸਾਧ ਸੰਗਤ ਵੀ ਆਉਂਦੀ ਹੈ ਹਰਿਦੁਆਰ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਹਨਾਂ ਦੇ ਜੂਠੇ ਬਰਤਨ ਵੀ ਮੈਂ ਮਾਂਜਾਂਗਾ, ਇਹਨਾਂ ਦੇ ਹੱਥ ਵੀ ਮੈਂ ਧਵਾਵਾਂਗਾ, ਇਹ ਮੇਰੇ ਸਤਿਗੁਰੂ ਦੇ ਕੋਲੋਂ ਆਏ ਨੇ, ਇਹਨਾਂ ਨੇ ਮੇਰੇ ਸਤਿਗੁਰੂ ਦਾ ਦਰਸ਼ਨ ਕੀਤਾ, ਇਹਨਾਂ ਨੇ ਮੇਰੇ ਸਤਿਗੁਰੂ ਦੇ ਬਚਨ ਜਿਹੜੇ ਨੇ ਉਹ ਕੰਨਾਂ ਨਾਲ ਸੁਣੇ ਨੇ, ਇਸ ਕਰਕੇ ਮੈਂ ਇਹਨਾਂ ਦੇ ਜੂਠੇ ਬਰਤਨ ਆਪ ਮਾਂਜਾਂਗਾ। ਸਤਿਗੁਰੂ ਜੀ ਉਹਨਾਂ ਦੇ ਹੱਥ ਵੀ ਆਪ ਧਵਾਉਂਦੇ ਨੇ, ਪ੍ਰਸ਼ਾਦਾ ਵੀ ਛਕਾਉਂਦੇ ਨੇ, ਜੂਠੇ ਬਰਤਨ ਵੀ ਜਿਹੜੇ ਨੇ ਸਤਿਗੁਰੂ ਜੀ ਆਪ ਮਾਂਜਦੇ ਨੇ। ਫਿਰ ਆਪਣਾ ਹਰਿਦੁਆਰ ਤੋਂ ਸਤਿਗੁਰੂ ਜੀ ਜਦੋਂ ਵਾਪਸੀ ਕਰਦੇ ਨੇ, ਵਾਪਸੀ ਵੀ ਪੜਾਅ ਦਰ ਪੜਾਅ ਕਈ ਬਚਨ ਸਤਿਗੁਰੂ ਜੀ ਦੇ ਇੱਥੇ ਹੁੰਦੇ ਨੇ। ਜਦੋਂ ਅੰਬਾਲੇ ਪਹੁੰਚਦੇ ਨੇ, ਅਤੇ ਅੰਬਾਲੇ ਪਹੁੰਚ ਕੇ ਇੱਕ ਨਵੀਂ ਪਰੰਪਰਾ ਨਾਮਧਾਰੀਆਂ ਨੂੰ ਜਿਹੜੀ ਫਿਰ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਸਤਿਗੁਰੂ ਜੀ ਢੋਲਕੀ ਗੱਲ ਦੇ ਵਿੱਚ ਪਾਲਦੇ ਨੇ, ਅਤੇ ਬਾਬੇ ਫਰੀਦ ਦਾ ਉਹ ਸ਼ਬਦ, ਰੁੱਤ ਫਿਰੀ ਵਣ ਕੰਬਿਆ ਪੱਤ ਚੜੇ ਚੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰਾਣ ਕਥਾਉ ਨਾ ਏ, ਇਹ ਸ਼ਬਦ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਢੋਲਕੀ ਪਾ ਕੇ ਅਤੇ ਇਹ ਸ਼ਬਦ ਪੜ੍ਹਦੇ ਨੇ। ਨਾਮਧਾਰੀ ਪੰਥ ਦੇ ਵਿੱਚ ਢੋਲਕੀ ਦਾ ਦੀਵਾਨ ਜਾਂ ਹੱਲੇ ਦਾ ਦੀਵਾਨ, ਢੋਲਕੀ ਨਾਲ ਦੀਵਾਨ ਕੀਰਤਨ ਕਰਨਾ, ਇਹ ਪ੍ਰਚਲਿਤ ਹੁੰਦਾ। ਇਹਦਾ ਆਮ ਲੋਕਾਂ ਦੇ ਨਾਲ ਬਹੁਤ ਵੱਡਾ ਕੰਟੈਕਟ ਸੀ ਇਹ ਢੋਲਕੀ ਦੇ ਦੀਵਾਨ ਦਾ, ਕਿਉਂਕਿ ਆਮ ਜਿਹੜੇ ਸਧਾਰਨ ਲੋਕ ਨੇ, ਕਿਰਤੀ ਲੋਕ ਹੁੰਦੇ ਨੇ, ਉਹਨਾਂ ਨੂੰ ਰਾਗਾਂ ਦੀ ਬਾਹਲੀ ਸਮਝ ਨਹੀਂ ਹੁੰਦੀ, ਪਰ ਇਹ ਜਿਹੜੇ ਸਧਾਰਨ ਜਿਹੜੇ ਸ਼ਬਦ ਸਨ, ਇਹਨਾਂ ਸ਼ਬਦਾਂ ਦੇ ਨਾਲ ਜਿਹੜੇ ਦੀਵਾਨ ਲਾਉਂਦੇ ਸਨ ਜਥੇਦਾਰ, ਇਹਨਾਂ ਨਾਲ ਇੱਕ ਸਮਝ ਜਿਹੜੀ ਸੀ ਬਣਦੀ ਸੀ, ਨਾਲ ਵਿਆਖਿਆ ਹੁੰਦੀ ਸੀ, ਉਹਦੇ ਨਾਲ ਇਹ ਬਹੁਤ ਵੱਡਾ ਪ੍ਰਚਾਰ ਜਿਹੜਾ ਸੀ ਉਹ ਅੰਗਰੇਜ਼ ਦੇ ਖਿਲਾਫ, ਕਿਉਂਕਿ ਅਸੀਂ ਇਸ ਪ੍ਰਚਾਰ ਦੌਰਿਆਂ ਇਸ ਦੇ ਵਿੱਚ ਵੇਖਦੇ ਹਾਂ, ਇਸ ਯਾਤਰਾ ਦੇ ਵਿੱਚ ਇਹ ਵੀ ਚੀਜ਼ ਵੇਖਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਕੋਈ ਗੋਰੇ ਦਾ ਕੋਈ ਅਫਸਰ ਹੈ, ਅੰਗਰੇਜ਼ ਦਾ ਕੋਈ ਅਫਸਰ ਹੈ ਜਾਂ ਉਹਦਾ ਕੋਈ ਨੌਕਰ ਹੈ, ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਤਾੜਨਾ ਵੀ ਕਰਦੇ ਨੇ, ਉਹਨੂੰ ਸਮਝਾਉਂਦੇ ਵੀ ਨੇ। ਅਸੀਂ ਵੇਖਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਨੌਕਰੀ ਤੁਸੀਂ ਉਹਨਾਂ ਦੀ ਕਿਉਂ ਕਰਦੇ ਪਏ ਹੋ, ਉਹਨਾਂ ਗੈਰਾਂ ਦੀ ਨੌਕਰੀ ਕਿਉਂ ਕਰਦੇ ਪਏ ਹੋ। ਸਤਿਗੁਰੂ ਸੱਚੇ ਪਾਤਸ਼ਾਹ ਅੰਗਰੇਜ਼ ਦੇ ਖਿਲਾਫ ਜਿਹੜਾ ਆਪਣਾ ਉਹ ਇੱਕ ਪ੍ਰਚਾਰ ਹੈ ਉਹ ਵੀ ਆਰੰਭ ਕੀਤਾ ਹੋਇਆ, ਅਤੇ ਇਸ ਢੋਲਕੀ ਨੇ ਵੀ ਬਹੁਤ ਸਾਰਾ ਪ੍ਰਚਾਰ ਜਿਹੜਾ ਹੈ ਉਹ ਨਾਮਧਾਰੀਆਂ ਦਾ ਅੰਗਰੇਜ਼ ਦੇ ਖਿਲਾਫ ਕੀਤਾ। ਸਾਡੇ ਲੋਕ ਗੀਤ ਵੀ ਇਸ ਗੱਲ ਨੂੰ ਬੋਲਦੇ ਨੇ ਕਿ ਕੂਕਿਆਂ ਦੀ ਢੋਲਕੀ ਤੇ ਜਿਹੜੀ ਹੈ ਉਹ ਕੂਕਿਆਂ ਦੇ ਨਾਲ ਕੂਕਿਆਂ ਦੀ ਪਹਿਚਾਣ ਵਾਂਗੂ ਜੁੜ ਗਈ ਕਿ ਉਹ ਘਰ ਕੂਕਿਆਂ ਦਾ ਜਿੱਥੇ ਢੋਲਕੀ ਛਹਿਣੇ ਖੜਕਣ, ਇਹ ਲੋਕ ਬੋਲੀ ਜਿਹੜੀ ਹੈ ਉਹ ਪਾਈ ਜਾਂਦੀ ਸੀ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਫ਼ਰ ਕਰਦੇ ਕਰਦੇ ਜਦੋਂ ਸ਼੍ਰੀ ਭੈਣੀ ਸਾਹਿਬ ਪਹੁੰਚਦੇ ਨੇ, ਭੈਣੀ ਸਾਹਿਬ ਇੱਕ ਦਿਨ ਬੀਬੀ ਨੰਦਾ ਕਹਿੰਦੀ ਹੈ, ਪਿਤਾ ਜੀ ਮੈਂ ਕਦੀ ਤੁਹਾਨੂੰ ਪ੍ਰਸ਼ਾਦਾ ਛਕਦੇ ਨਹੀਂ ਵੇਖਿਆ, ਤੁਸੀਂ ਪਤਾ ਨਹੀਂ ਪ੍ਰਸ਼ਾਦਾ ਕਦੋਂ ਦਾ ਛਕਿਆ, ਮੈਂ ਤੁਹਾਨੂੰ ਪ੍ਰਸ਼ਾਦੇ ਛਕਦਾ ਵੇਖਿਆ ਨਹੀਂ। ਅਤੇ ਬੀਬੀ ਨੰਦਾ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਟੋਏ ਦੇ ਵਿੱਚ ਅੰਨ ਪਾਉਣਾ ਸੀ ਉਸ ਟੋਏ ਦੇ ਵਿੱਚ ਨਾਮ ਪਾ ਦਿੱਤਾ, ਉਹ ਟੋਇਆ ਭਰ ਗਿਆ, ਜਿਸ ਟੋਏ 'ਚ ਅੰਨ ਪਾਉਣਾ ਸੀ ਉਹਦੇ ਵਿੱਚ ਨਾਮ ਪਾ ਦਿੱਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਧਰਤੀ ਦੇ ਉੱਤੇ ਕਈ ਕੌਤਕ ਕਰਦੇ ਨੇ। ਅਸੀਂ ਵੇਖਦੇ ਹਾਂ ਹਰਨਾਮ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹ ਇਸ਼ਨਾਨ ਇੱਕ ਦਿਨ ਕਰਾਉਣ ਲੱਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੈਂ ਆਪਣੀ ਕਿਰਿਆ ਆਪ ਸਾਧ ਸਕਦਾ, ਤੂੰ ਭਾਈ ਹੋਰ ਕੋਈ ਸੇਵਾ ਕਰ। ਜਦੋਂ ਆਪਣੇ ਘਰ ਆਉਂਦੇ ਨੇ, ਆਪਣੇ ਆਸਣ 'ਤੇ ਆਉਂਦੇ ਨੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਹੱਸਦੇ ਨੇ। ਹਰਨਾਮ ਸਿੰਘ ਕਹਿੰਦਾ ਪਾਤਸ਼ਾਹ ਤੁਸੀਂ ਹੱਸੇ ਹੋ, ਕਿਉਂ ਹੱਸੇ ਹੋ? ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਹਰਨਾਮ ਸਿਆਂ, ਸੰਸਾਰ ਡੋਬੂ ਪਤਨ ਵੱਲ ਜਾਂਦਾ ਪਿਆ, ਤਾਰੂ ਪਤਨ ਵੱਲ ਨਹੀਂ, ਇਹ ਡੋਬੂ ਪਤਨ ਵੱਲ ਨੂੰ ਤੁਰਦਾ। ਡੋਬੂ ਪਤਨ ਦਾ ਭਾਵ, ਕਿਉਂਕਿ ਇਹ ਬੱਚਿਆਂ ਵਾਸਤੇ ਸਾਰਾ ਪ੍ਰੋਗਰਾਮ ਹੈ, ਮੈਂ ਤਾਂ ਇਹ ਗੱਲ ਦੱਸ ਦੇਵਾਂ ਕਿ ਦਰਿਆਵਾਂ ਨੂੰ ਪਾਰ ਕਰਨ ਵਾਸਤੇ ਕੁਛ ਪੱਤਣ ਬਣਾਏ ਜਾਂਦੇ ਸਨ ਕਿ ਜਿੱਥੋਂ ਪਾਣੀ ਜਿਹੜਾ ਜ਼ਿਆਦਾ ਡੂੰਘਾ ਨਹੀਂ ਸੀ ਹੁੰਦਾ ਅਤੇ ਆਰਾਮ ਨਾਲ ਪਾਰ ਕੀਤਾ ਜਾ ਸਕਦਾ ਸੀ। ਉਹ ਕੁਛ ਪੱਤਣ ਇਸ ਤਰ੍ਹਾਂ ਦੇ ਹੁੰਦੇ ਸਨ ਜਿੱਥੋਂ ਬਿਲਕੁਲ ਹੀ ਪਾਰ ਨਹੀਂ ਸੀ ਕੀਤਾ ਜਾਂਦਾ, ਜਿੱਥੋਂ ਸਾਰਿਆਂ ਨੂੰ ਰੋਕਿਆ ਜਾਂਦਾ ਸੀ ਕਿ ਇੱਥੋਂ ਦਰਿਆ ਪਾਰ ਨਾ ਕਰੋ, ਇਹਦੇ ਵਿੱਚ ਘੁੰਮਣ ਘੇਰੀਆਂ ਹੋਣਗੀਆਂ, ਡੂੰਘੀਆਂ ਜਿਹੜੀਆਂ ਨੇ ਖੱਡਾਂ ਹੋ ਸਕਦੀਆਂ ਨੇ ਅੰਦਰ, ਇਸ ਕਰਕੇ ਦਰਿਆ ਪਾਰ ਨਹੀਂ ਹੁੰਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਰੂ ਪੱਤਣ ਵੱਲ ਨਹੀਂ ਜਾ ਰਿਹਾ, ਇਹ ਡੋਬੂ ਪੱਤਣ ਵੱਲ ਜਾ ਰਿਹਾ, ਲੋਕ ਡੋਬੂ ਪੱਤਣ ਵੱਲ ਜਾ ਰਹੇ ਨੇ। ਤਾਂ ਹਰਨਾਮ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੇ ਜਾ ਰਹੇ ਨੇ ਤਾਂ ਉਹ ਵੀ ਆਪ ਜੀ ਦੀ ਰਜ਼ਾ ਹੈ, ਤੁਸੀਂ ਮੋੜ ਸਕਦੇ ਹੋ। ਜੇ ਉੱਧਰ ਨੂੰ ਜਾ ਰਹੇ ਨੇ ਤਾਂ ਉਹ ਵੀ ਆਪ ਜੀ ਦੀ ਰਜ਼ਾ ਹੈ, ਆਪ ਹੀ ਭੇਜ ਰਹੇ ਹੋ। ਹਰਨਾਮ ਸਿਆਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਹਰਨਾਮ ਸਿਆਂ ਇਹ ਗੱਲ ਨਹੀਂ, ਮੈਂ ਤੈਨੂੰ ਸੱਚ ਦੱਸਦਾ, ਤੂੰ ਮੇਰੇ ਬਚਨ 'ਤੇ ਪ੍ਰਤੀਤ ਜਾਣੀ। ਅਤੇ ਹਰਨਾਮ ਸਿੰਘ ਕਹਿੰਦਾ ਪਾਤਸ਼ਾਹ ਜਿੱਥੇ ਮੈਨੂੰ ਸੱਚ ਦੱਸਣ ਲੱਗੇ ਉਹ ਪ੍ਰਤੀਤ ਵੀ ਦੇ ਦਿਓ, ਜਿੱਥੇ ਸੱਚ ਦੱਸਣ ਲੱਗੇ ਉੱਥੇ ਪ੍ਰਤੀਤ ਵੀ ਦੇ ਦਿਓ। ਹਰਨਾਮ ਸਿਆਂ ਮੇਰੇ ਬਚਨ 'ਤੇ ਪ੍ਰਤੀਤ ਜਾਣੀ, ਜੋ ਜਿਸ ਤਰ੍ਹਾਂ ਦੀ ਭਾਵਨਾ ਰੱਖੇਗਾ ਉਸੇ ਤਰ੍ਹਾਂ ਦਾ ਜਿਹੜਾ ਫਲ ਹੈ ਉਸ ਨੂੰ ਪ੍ਰਾਪਤ ਹੋਵੇਗਾ। ਜੋ ਮੈਨੂੰ ਚੋਰ ਸਮਝੇਗਾ ਉਹਦੇ ਘਰ ਚੋਰ ਪੈਦਾ ਹੋ ਜਾਏਗਾ, ਜੇ ਮੈਨੂੰ ਕੋਈ ਯਾਰ ਸਮਝੇਗਾ ਉਹਦੇ ਘਰ ਯਾਰੀ ਪੈਦਾ ਹੋ ਜਾਏਗੀ, ਜੋ ਮੈਨੂੰ ਅਕਾਲ ਪੁਰਖ ਜਾਣੇਗਾ ਉਹ ਅਕਾਲ ਪੁਰਖ 'ਚ ਭੇਦ ਹੋ ਜਾਏਗਾ। ਇਹ ਬਚਨ 'ਤੇ ਪ੍ਰਤੀਤ ਰੱਖੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਦਿਨ ਛੋਲਿਆਂ ਦਾ ਭਰ ਕੇ ਘੜਾ ਘਰ ਦੀ ਛੱਤ ਦੇ ਉੱਤੇ ਚੜ ਕੇ, ਪਿਛਲੇ ਬੰਨੇ ਜਿਹੜੇ ਜ਼ਿਮੀਂਦਾਰ ਰਹਿੰਦੇ ਸਨ ਉਹਨਾਂ ਨੂੰ ਆਵਾਜ਼ਾਂ ਮਾਰਦੇ ਨੇ, ਉਹ ਬਾਹਰ ਨਹੀਂ ਨਿਕਲਦੇ, ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਪਤਾ ਨਹੀਂ ਹੁਣ ਇਹਨਾਂ ਨੇ ਕੀ ਕਹਿਣਾ, ਉਹ ਚੁੱਪ ਕਰਕੇ ਅੰਦਰ ਬੈਠੇ ਰਹਿੰਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹ ਘੜਾ ਜਿਹੜਾ ਸੀ ਉਹ ਵਿਹੜੇ ਦੇ ਵਿੱਚ ਸੁੱਟ ਦਿੰਦੇ ਨੇ, ਉਹ ਦਾਣੇ ਸਾਰੇ, ਉਹ ਛੋਲਿਆਂ ਦੇ ਦਾਣੇ ਸਾਰੇ ਖਿੱਲਰ ਜਾਂਦੇ ਨੇ। ਸਵੇਰੇ ਲਹਿਣਾ ਸਿੰਘ ਆਉਂਦਾ ਅਤੇ ਉਹ ਇਕੱਠੇ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਲਹਿਣਾ ਸਿਆਂ ਆਹ ਬਰਕਤਾਂ ਨੇ, ਇਹ ਰਿਜ਼ਕ ਹੈ, ਇਕੱਠਾ ਕਰ ਲੈ, ਇਹ ਬਰਕਤਾਂ ਨੇ, ਇਹ ਰਿਜ਼ਕ ਹੈ, ਸਾਰਾ ਇਕੱਠਾ ਕਰ ਲੈ। ਆਪਾਂ ਇਹ ਭੈਣੀ ਸਾਹਿਬ ਦੇ ਰਹਿਣ ਵਾਲੇ ਸਾਰੇ ਇਹ ਗੱਲ ਜਾਣਦੇ ਹਾਂ, ਜਿਨ੍ਹਾਂ ਪਰਿਵਾਰਾਂ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਰਾਫ ਦਿੱਤਾ, ਜਾਂ ਜਿਨ੍ਹਾਂ ਨੇ ਮੁਖਾਲਫਤ ਕੀਤੀ ਉਹਨਾਂ ਦਿਨਾਂ 'ਚ, ਜਾਂ ਜਿਨ੍ਹਾਂ ਲੋਕਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਖਿਲਾਫ ਬੋਲੇ, ਸਰਕਾਰੀ ਦਰਬਾਰਿਆਂ ਵਿੱਚ ਚਿੱਠੀਆਂ ਦਿੱਤੀਆਂ, ਅੰਗਰੇਜ਼ ਨੂੰ ਜਿਹੜੀਆਂ ਸਨ ਉਹ ਖਬਰਾਂ ਦਿੱਤੀਆਂ, ਉਹ ਕਿੱਥੇ ਨੇ? ਅਤੇ ਅੱਜ ਉਹ ਪਰਿਵਾਰ ਲਹਿਣਾ ਸਿੰਘ ਦਾ, ਜਿਹਨੂੰ ਪਿੰਡ ਦੇ ਵਿੱਚ ਮੰਗਿਆਂ ਕੋਈ ਬਲਦ ਨਹੀਂ ਸੀ ਦਿੰਦਾ, ਉਹੀ ਲਹਿਣਾ ਸਿੰਘ ਸੀ ਜਿਹਨੂੰ ਪਿੰਡ 'ਚ ਮੰਗਿਆਂ ਕੋਈ ਬਲਦ ਨਹੀਂ ਸੀ ਦਿੰਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਹਾ ਲਹਿਣਾ ਸਿਆਂ ਰਿਜ਼ਕ ਇਕੱਠਾ ਕਰ ਲੈ, ਅਤੇ ਉਹ ਰਿਜ਼ਕ ਇਕੱਠਾ ਹੋ ਜਾਂਦਾ ਜਦੋਂ, ਅਤੇ ਸੱਚਮੁੱਚ ਅੱਜ ਰੰਗ ਭਾਗ ਲੱਗੇ ਨੇ ਉਹਨਾਂ ਪਰਿਵਾਰਾਂ ਨੂੰ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਕਈ ਕੌਤਕ ਜਿਹੜੇ ਨੇ ਉਹ ਸ੍ਰੀ ਭੈਣੀ ਸਾਹਿਬ ਦੀ ਥਾਂ 'ਤੇ ਕਰਦੇ ਨੇ। ਇੱਥੋਂ ਹੁਣ ਗੁਰਧਾਮਾਂ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਯਾਤਰਾ ਜਿਹੜੀ ਹੈ ਉਹ ਆਪਣੀ ਆਰੰਭ ਕਰਦੇ ਨੇ, ਕਰਨਗੇ। ਆਪਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਸਰਵਣ ਕਰਾਂਗੇ। ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਖਿਮਾ ਦਾ ਜਾਚਕਾਂ, ਸਤਿ ਸ੍ਰੀ ਅਕਾਲ।